ਮਸਤਵਾਣੀ ਦੀ ਸੇਵਾ ਸ਼ੁਰੂ ਹੋਣੀ। ਸੰਤ ਮਹਾਰਾਜ ਜੀ ਦੀ ਅਗਵਾਈ ਵਿੱਚ ਸਭ ਨੇ ਤਨ ਮਨ ਸਫਲਾ ਕਰਨਾ, ਇਲਾਕੇ ਵਿੱਚ ਕਾਲ ਪੈ ਜਾਣਾ, ਆਪ ਜੀ ਦਾ ਇਮਾਰਤ ਦੇ ਕੰਮ ਲਈ ਬਾਹਰੋਂ ਮਾਇਆ ਭੇਜਣ ਦੇ ਪ੍ਰੋਗਰਾਮ ਨਾਲ ਜਥੇ ਸਮੇਤ ਪਿਸ਼ਾਵਰ ਪੁੱਜਣਾ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਬਿਕ ਸਮਾਏ। ਅਸਾ ਮਹਲਾ ਪੰਜਵਾਂ। ਕਾਂਜੜੇ ਦੀਵਾਨ ਦੇ ਭੋਗ ਮਗਰੋਂ ਸੰਤ ਜੀ ਕੁਛ ਪ੍ਰੇਮੀਆਂ ਨਾਲ ਝੜੇ ਵਿੱਚ ਆਏ ਤੇ ਇੱਥੇ ਹੀ ਆਸਣ ਲਗਾ ਦਿੱਤਾ। ਸਵੇਰੇ ਸ਼ਾਮ ਦੇ ਦੀਵਾਨ ਸਜਣ ਲੱਗ ਪਏ। ਪੱਕੇ ਹੋਏ ਪ੍ਰਸ਼ਾਦੇ ਪ੍ਰੇਮੀ ਇੱਥੇ ਹੀ ਲੈ ਆਉਂਦੇ। ਸੰਤ ਜੀ ਨੇ ਹੁਕਮ ਕੀਤਾ ਕਿ ਲੰਗਰ ਇੱਥੇ ਝੜੇ ਵਿੱਚ ਹੀ ਸਜਾ ਕਰੇ। ਦੋ ਪ੍ਰੇਮੀਆਂ ਭਾਈ ਸੰਤਾ ਸਿੰਘ ਰੱਬ ਤੇ ਭਾਈ ਸਾਵਣ ਸਿੰਘ ਜੀ ਨੇ ਨਗਰ ਵਿੱਚੋਂ ਝੋਲਾ ਫੇਰ ਕੇ ਆਟਾ ਮੰਗ ਲਿਆਉਣਾ ਤੇ ਹੋਰ ਰਸਤੇ ਵੀ ਕਾਫੀ ਇਕੱਠੀ ਹੋਣ ਲੱਗ ਪਈ। ਸੰਤ ਜੀ ਨੇ ਇੱਕ ਦਿਨ ਜੰਗਲ ਪਾਣੀ ਹੋ ਕੇ ਸੰਤ ਗੁਲਾਬ ਸਿੰਘ ਜੀ ਤੇ ਸੰਤ ਬਿਸ਼ਨ ਸਿੰਘ ਜੀ ਨੂੰ ਕਿਹਾ ਕਿ ਅਸੀਂ ਪਦਾਰਥ ਛੱਕ ਕੇ ਵਿਸ਼ਟਾ ਹੀ ਕਰ ਛੱਡਦੇ ਹਾਂ, ਰਸਤੇ ਬਥੇਰੀ ਆਉਂਦੀ ਹੈ ਤੇ ਕੜਾ ਪ੍ਰਸ਼ਾਦ ਵੀ ਬਥੇਰਾ ਬਣਦਾ ਹੈ, ਕਿਉਂ ਨਾ ਇੱਥੇ ਛੱਪਰ ਪਾਏ ਜਾਣ ਤਾਂ ਕਿ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋ ਸਕੇ। ਉਸ ਦਿਨ ਇੱਕ ਪ੍ਰੇਮੀ ਨੇ 101 ਰੁਪਏ ਮੱਥਾ ਟੇਕਿਆ। ਸੰਤ ਜੀ ਨੇ ਫਰਮਾਇਆ, ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਤੇ ਇਹ ਧਾਰਨਾ ਲਾਈ, ਸਗਲ ਮਨੋਰਥ ਪੂਰੇ ਤੇਰੇ ਸਿਮਰਨ ਤੇ, ਸਗਲ ਮਨੋਰਥ ਪੂਰੇ ਤੇਰੇ ਸਿਮਰਨ ਤੇ। ਉਹ ਰਕਮ ਦੋ ਸੱਜਣਾਂ ਨੂੰ ਦਿੱਤੀ ਗਈ, ਜਿਸ ਕਰਕੇ ਛੱਪੜ ਦਾ ਪ੍ਰਬੰਧ ਹੋ ਗਿਆ। ਕੜਾ ਪ੍ਰਸ਼ਾਦ ਦਾ ਖੁੱਲ੍ਹਾ ਗੱਫਾ ਦੋਵੇਂ ਵਕਤ ਵਰਤਦਾ, ਸਾਧੂਆਂ ਤੇ ਛਕਣ ਵਾਲਿਆਂ ਦਾ ਇਕੱਠ 500 ਤੱਕ ਦਾ ਹੋ ਗਿਆ। ਇੱਕ ਦਿਨ ਸੰਤ ਜੀ ਨੇ ਸਲਾਹ ਕੀਤੀ ਕਿ ਇੱਥੇ ਤੀਰਥ ਪ੍ਰਗਟ ਹੋਣਾ ਹੈ। ਗੁਰੂ ਕਲਗੀਧਰ ਜੀ ਮਹਾਰਾਜ ਵੱਲੋਂ ਗੁਪਤ ਇਸ਼ਾਰਾ ਵੀ ਹੋ ਚੁੱਕਾ ਹੈ, ਸੋ ਇੱਥੇ ਪੱਕਾ ਗੁਰਦੁਆਰਾ ਬਣਾਇਆ ਜਾਵੇ। ਛੱਪੜ ਵਿੱਚ ਮਹਾਰਾਜ ਦੀ ਭੀੜ ਵੀ ਨਹੀਂ ਸ਼ੋਭਦੀ। ਸਾਰੀ ਸੰਗਤ ਨੇ ਹਾਂ ਕਰ ਲਈ। ਗੁਰਦੁਆਰਾ ਬਣਾਉਣ ਦਾ ਗੁਰਮਤਾ ਹੋ ਜਾਣ ਪਿੱਛੋਂ ਆਪ ਜੀ ਨੇ ਦੀਵਾਨ ਦਾ ਭੋਗ ਜਲਦੀ ਨਾਲ ਪਾ ਦਿੱਤਾ ਤੇ ਸਭ ਸੰਤਾਂ ਨੂੰ ਦੋ ਜਥਿਆਂ ਵਿੱਚ ਵੰਡ ਦਿੱਤਾ। ਸੰਤ ਗੁਲਾਬ ਸਿੰਘ ਜੀ ਦੀ ਜਥੇਦਾਰੀ ਵਿੱਚ ਸਿੰਘ ਰੋੜ ਕੱਢਣ ਲੱਗ ਪਏ ਤਾਂ ਆਪ ਜੀ ਨੇ ਆਪਣੇ ਜਥੇ ਨਾਲ ਅੱਧੇ ਸਰੀਰ ਲੈ ਲਏ ਤੇ ਲੱਕੜੀਆਂ ਪੜਨ ਲੱਗ ਪਏ। ਆਪ ਕੁਹਾੜਾ ਚਲਾਉਂਦੇ ਰਹੇ। ਸਾਰਾ ਦਿਨ ਸਭ ਸੰਗਤਾਂ ਨੇ ਪ੍ਰੇਮ ਨਾਲ ਸੇਵਾ ਕੀਤੀ। ਦੂਜੇ ਦਿਨ ਸਾਰੀ ਸੰਗਤ ਨੇ ਆਪ ਜੀ ਨੂੰ ਬੇਨਤੀ ਕਰਕੇ ਮਨਾ ਲਿਆ ਕਿ ਆਪ ਪਲੰਘ ਪਰ ਬੈਠ ਕੇ ਸੰਗਤਾਂ ਨੂੰ ਕੰਮ ਕਰਦੇ ਵੇਖ ਕੇ ਉਹਨਾਂ ਦਾ ਉਤਸ਼ਾਹ ਵਧਾਉਂਦੇ ਰਹੋ। ਇਸ ਤਰ੍ਹਾਂ ਰੋੜ ਫੂਕਣ ਲਈ ਵੱਡੀ ਭੱਠੀ ਤਿਆਰ ਕੀਤੀ ਗਈ, ਲੱਕੜਾਂ ਵੀ ਤਿਆਰ ਸਨ, ਸੋ ਚੂਨਾ ਫੂਕਣ ਲਈ ਅਰਦਾਸਾ ਸੋਧ ਕੇ ਅੱਗ ਲਾ ਦਿੱਤੀ ਗਈ। ਹੁਣ ਜੋ ਵੀ ਮਾਇਆ ਆਉਂਦੀ ਉਹ ਇੱਟਾਂ ਫੂਕਣ ਲਈ ਵੱਖਰੀ ਰੱਖੀ ਜਾਂਦੀ ਰਹੀ। ਇਸ ਤਰ੍ਹਾਂ ਤਿਆਰੀ ਹੁੰਦੀ ਰਹੀ। ਜਦੋਂ ਲੱਕੜਾਂ ਕਾਫੀ ਤਿਆਰ ਹੋ ਗਈਆਂ ਤੇ ਇੱਟਾਂ ਲਈ ਭੱਠਾ ਵੀ ਪੱਟ ਲਿਆ ਗਿਆ ਤਾਂ ਇੱਟਾਂ ਦੇ ਭੱਠੇ ਨੂੰ ਵੀ ਅੱਗ ਲਾ ਦਿੱਤੀ ਗਈ। ਕਰਤਾਰ ਦੀ ਮਿਹਰ ਨਾਲ ਚੂਨਾ ਵੀ ਬਹੁਤ ਵਧੀਆ ਤੇ ਇੱਟਾਂ ਵੀ ਭੱਠੇ ਵਿੱਚੋਂ ਬਹੁਤ ਚੰਗੀਆਂ ਪੱਕੀਆਂ ਹੋਈਆਂ ਨਿਕਲੀਆਂ। ਅਗਲੀ ਸਵੇਰ ਨੀਂਹ ਰੱਖਣ ਲਈ ਠਾਣੀ ਗਈ। ਬਹਾਦਰਪੁਰ ਨਗਰ ਵਿੱਚੋਂ ਮਸਤੂ ਜੱਟ ਦੀ ਪੱਤੀ ਦੇ ਲੋਕਾਂ ਨੇ ਕਿਹਾ ਕਿ ਜੇਕਰ ਇੱਥੇ ਗੁਰਦੁਆਰਾ ਬਣ ਗਿਆ ਤਾਂ ਸਾਧਾਂ ਦਾ ਕਬਜ਼ਾ ਹੋ ਜਾਏਗਾ ਤੇ ਸਾਡੇ ਡੰਗਰ ਵੱਛੇ ਜੋ ਚੁਗਣ ਲਈ ਬੰਦਿਸ਼ ਹੋ ਜਾਵੇਗੀ। ਸੋ ਉਹ ਸਲਾਹ ਕਰਕੇ ਡੰਡੇ ਸੋਟੇ ਲੈ ਕੇ ਨੀਂਹ ਰੱਖਣ ਤੋਂ ਡੱਕਣ ਆ ਪਏ। ਇੱਧਰ ਸੰਤ ਜੀ ਨੇ ਵੀ ਪੰਜ ਸਿੰਘਾਂ ਨੂੰ ਨੀਂਹ ਰੱਖਣ ਲਈ ਹੁਕਮ ਕੀਤਾ। ਆਪ ਛੱਪੜ ਵਿੱਚ ਹੀ ਬੈਠੇ ਰਹੇ। ਜਦੋਂ ਨੀਂਹ ਨਹੀਂ ਰੱਖਣ ਦਿੱਤੀ ਤਾਂ ਉਹ ਪੰਜੇ ਸੰਤ ਵਾਪਸ ਆ ਗਏ। ਸੰਤ ਮਹਾਰਾਜ ਉਪਰਾਮ ਹੋ ਗਏ, ਚਲੋ ਨਹੀਂ ਗੁਰਦੁਆਰਾ ਬਣਾਉਂਦੇ, ਅਤੇ ਤਿਆਰੀ ਕਰ ਰਹੇ ਸਨ ਕਿ ਜੋ ਇੱਟਾਂ ਦੇ ਚੂਨਾ ਤਿਆਰ ਹੋ ਚੁੱਕਾ ਸੀ ਉਹ ਸਾਰਾ ਗੱਡਿਆਂ ਤੋਂ ਕਾਂਜੜੇ ਢੋ ਦਿੱਤਾ ਜਾਏ। ਪਰ ਉਸੇ ਸਮੇਂ ਵੱਡ ਰੁੱਖਿਆਂ ਦੇ ਜ਼ਮੀਨਦਾਰ ਭਾਈ ਨੱਥਾ ਸਿੰਘ ਨੇ, ਜੋ ਧਾਰੀਵਾਲ ਪੱਤੀ ਦਾ ਨੰਬਰਦਾਰ ਸੀ, ਆ ਕੇ ਹੱਥ ਜੋੜ ਬੇਨਤੀ ਕੀਤੀ ਕਿ ਨਾਲ ਹੀ ਝਿੜੀ ਜੋ ਵੱਡ ਰੁੱਖੇ ਦੀ ਜੂਹ ਵਿੱਚ ਹੈ ਆਪ ਉੱਥੇ ਨੀਂਹ ਰੱਖੋ ਅਤੇ ਗੁਰਦੁਆਰਾ ਸਾਹਿਬ ਜ਼ਰੂਰ ਬਣਾਓ, ਜਿਸ ਦੇ ਬਣਨ ਨਾਲ ਰੋਜ਼ਾਨਾ ਕੀਰਤਨ ਪ੍ਰਚਾਰ ਹੋਵੇਗਾ ਅਤੇ ਅਨੇਕਾਂ ਜੀਆਂ ਦਾ ਉਦਾਰ ਹੋਵੇਗਾ। ਸੰਤ ਜੀ ਨੇ ਕਿਹਾ ਕਿ ਕੱਲ੍ਹ ਸਾਰੀ ਪੱਤੀ ਦੇ ਬੁੱਢੇ ਜਵਾਨ ਬੀਬੀਆਂ ਸਮੇਤ ਆ ਕੇ ਜ਼ਮੀਨ ਅਰਦਾਸ ਕਰਾਓ, ਤਾਂ ਨੀਂਹ ਰੱਖਾਂਗੇ ਅਤੇ ਗੁਰਦੁਆਰਾ ਸਾਹਿਬ ਬਣੇਗਾ। ਅਸੀਂ ਹੁਣ ਕੋਈ ਗੱਲ ਕੱਚੀ ਨਹੀਂ ਕਰਨਾ ਚਾਹੁੰਦੇ। ਅਗਲੇ ਦਿਨ ਧਾਰੀਵਾਲ ਪੱਤੀ ਦੇ ਸਭ ਨਰ ਨਾਰੀ ਹਾਜ਼ਰ ਹੋਏ ਤੇ ਦੀਵਾਨ ਵਿੱਚ ਜ਼ਮੀਨ ਅਰਦਾਸ ਕਰਾ ਦਿੱਤੀ। ਸੰਤ ਮਹਾਰਾਜ ਨੇ ਸਭ ਨੂੰ ਵਾਰੀ ਵਾਰੀ ਪੁੱਛ ਕੇ ਹਾਂ ਕਰਾ ਲਈ ਤੇ ਸਭ ਦੀ ਖੁਸ਼ੀ ਲਈ। ਮਿਸਤਰੀ ਗੱਜਣ ਸਿੰਘ ਬਰਮਾ ਵਿੱਚ ਚੰਗਾ ਪ੍ਰਸਿੱਧ ਮਿਸਤਰੀ ਦਾ ਕੰਮ ਕਰਦਾ ਸੀ, ਨਗਰ ਬਡਰੁੱਖੇ ਆਇਆ ਹੋਇਆ ਸੀ। ਸੰਤ ਮਹਾਰਾਜ ਨੇ ਉਸਨੂੰ ਬੁਲਾਇਆ ਹੋਇਆ ਸੀ, ਉਸਨੇ ਚੂਨੇ ਨਾਲ ਜ਼ਮੀਨ ਪਰ ਲਕੀਰਾਂ ਖਿੱਚੀਆਂ ਅਤੇ ਥੋੜ੍ਹੀ ਜਿਹੀ ਨੀਂਹ ਪਦਵਾਈ, ਜਿੱਥੇ ਸੰਤ ਜੀ ਮਹਾਰਾਜ ਨੇ ਆਪ ਪੰਜ ਇੱਟਾਂ ਰੱਖੀਆਂ। ਅੱਜ ਦਾ ਆਸਾ ਦੀ ਵਾਰ ਦਾ ਦੀਵਾਨ ਵੀ ਇੱਥੇ ਹੀ ਸਜਾਇਆ ਗਿਆ ਸੀ। ਪਹਿਲਾਂ ਸੰਤ ਜੀ ਮਹਾਰਾਜ ਨੇ ਅਰਦਾਸਾ ਸੋਲਿਆ ਕਿ ਹੇ ਗੁਰੂ ਨਾਨਕ ਨਿਰੰਕਾਰੀ, ਆਪ ਜੀ ਦਾ ਅਸਥਾਨ ਪ੍ਰਗਟ ਕਰਨ ਲਈ ਦਾਸਾਂ ਨੇ ਕਮਰ ਕੱਸਾ ਕੀਤਾ ਹੈ, ਆਪ ਨੇ ਆਪਣਾ ਕਾਰਜ ਆਪ ਹੀ ਸੰਵਾਰ ਲੈਣਾ ਅਤੇ ਸਭ ਪਾਸੋਂ ਮਿਹਰ ਕਰਕੇ ਪ੍ਰੇਮ ਨਾਲ ਸੇਵਾ ਕਰਵਾ ਲੈਣੀ। ਸੂਰਜ ਦੀਆਂ ਕਿਰਨਾਂ ਉਸ ਵਕਤ ਥੋੜ੍ਹੀਆਂ ਨਿਕਲ ਰਹੀਆਂ ਸਨ ਜਦੋਂ ਨੀਂਹ ਰੱਖੀ ਗਈ, ਜੈਕਾਰੇ ਗਜਾਏ ਗਏ ਅਤੇ ਕੜਾਹ ਪ੍ਰਸ਼ਾਦ ਵਰਤਿਆ। ਸਾਰੇ ਦਿਨ ਵਿੱਚ ਉਹ ਨੀਂਹ ਭਰੀ ਗਈ। ਬਡਰੁੱਖੇ ਦੇ ਬ੍ਰਾਹਮਣ ਨੇ ਲੋਕਾਂ ਵਿੱਚ ਤਰਕ ਨਾਲ ਕਿਹਾ ਕਿ ਤੀਰਥ ਦੀ ਨੀਂਹ ਰੱਖੀ ਤਾਂ ਗਈ ਹੈ, ਪਰ ਨਾ ਲਗਨ ਨਾ ਸ਼ੁਭ ਘੜੀ ਵਿਚਾਰੀ ਗਈ ਹੈ। ਮਿਸਤਰੀ ਗੱਜਣ ਸਿੰਘ ਨੇ ਕਿਹਾ ਕਿ ਸੰਤ ਮਹਾਂਪੁਰਸ਼ ਹਨ, ਅਰਦਾਸਾ ਆਪ ਨੇ ਸੋਧਿਆ ਅਤੇ ਨੀਂਹ ਰੱਖ ਦਿੱਤੀ ਹੈ, ਸਮਾਂ ਉਸ ਵੇਲੇ ਆ ਸੀ। ਪੰਡਿਤ ਲੋਕਾਂ ਦੇ ਕਹਿਣ ਪਰ ਘਰੋਂ ਪੱਤਰੀ ਫੜ ਲਿਆ ਅਤੇ ਹਿਸਾਬ ਲਾ ਕੇ ਕਹਿਣ ਲੱਗਾ, ਭਾਵੇਂ ਮੈਨੂੰ ਦੱਛਣਾ ਤੁਸਾਂ ਨੇ ਨਹੀਂ ਦਵਾਈ ਅਤੇ ਨੀਂਹ ਦਾ ਸਮਾਂ ਲਗਨ ਨਹੀਂ ਪੁੱਛਿਆ, ਪਰ ਆਹ ਨੀਂਹ ਰੱਖਣ ਦਾ ਸਮਾਂ ਵਾਕਈ ਬਹੁਤ ਅੱਛਾ ਸੀ। ਸਾਰੇ ਦੇਵਤੇ ਗੁਪਤ ਤੌਰ ਪਰ ਹਾਜ਼ਰ ਸਨ। 50 ਕੁ ਸ਼੍ਰੀ ਰਹਿ ਗਏ ਸਨ। ਕੁਣਕੇ ਦੇ ਸ਼ਕੋਈਏ ਹੌਲੀ ਹੌਲੀ ਖਿਸਕ ਗਏ। ਨੀਹਾਂ ਦਿਨਾਂ ਵਿੱਚ ਹੀ ਭਰੀਆਂ ਗਈਆਂ। ਇੱਟਾਂ ਦੀਆਂ ਭੱਠੀਆਂ ਦੇ ਚੂਨੇ ਦੇ ਪੱਠੇ ਲੱਗ ਚੁੱਕੇ ਸਨ, ਸੋ ਇਮਾਰਤ ਚੰਗੀ ਬਣਦੀ ਚਲੀ ਗਈ। ਜਿਤਨੀ ਵੀ ਮਾਇਆ ਆਉਂਦੀ ਸਾਰੀ ਹੀ ਇਮਾਰਤ ਦੇ ਖਾਤੇ ਖਰਚ ਆਉਂਦੀ ਅਤੇ ਲੰਗਰ ਦਾ ਖਰਚਾ ਆਟਾ ਮੰਗ ਕੇ ਲੈ ਆਉਂਦੇ। ਰੋਟੀਆਂ ਵੀ ਸਾਧੂ ਨਗਰਾਂ ਵਿੱਚੋਂ ਲੈ ਆਉਂਦੇ। ਸਵੇਰੇ ਦੀਵਾਨ ਮਗਰੋਂ ਨਿੰਮ ਰਗੜਾ ਕੇ ਵਿੱਚ ਲੂਣ ਪਾ ਕੇ ਪਤਲਾ ਜਿਹਾ ਪਾਣੀ ਸਭ ਛੱਕ ਲੈਂਦੇ। ਇਲਾਕੇ ਵਿੱਚ ਅਕਾਲ ਪੈ ਗਿਆ, ਅਨਾਜ ਦੀ ਬਹੁਤ ਤੰਗੀ ਹੋ ਗਈ। ਸੰਤ ਸੇਵਕ ਜਥੇ ਤੋਂ ਇਲਾਵਾ ਆਏ ਗਏ ਯਾਤਰੂ ਆਦਿਕ ਨੂੰ ਵੀ ਪ੍ਰਸ਼ਾਦਾ ਮਿਲਦਾ। ਇੱਕ ਵਾਰੀ ਰਾਤ ਨੂੰ ਲੰਗਰ ਵਰਤਣ ਸਮੇਂ ਚੋਖੇ ਨਿਹੰਗ ਸਿੰਘਾਂ ਦਾ ਜਥਾ ਆ ਗਿਆ। ਆਟਾ ਅਤੇ ਦਾਣੇ ਹੋਰ ਮੌਜੂਦ ਨਹੀਂ ਸਨ, ਨਾਲੋ ਨਾਲ ਹੀ ਝੋਲੇ ਵਾਲੇ ਨਗਰਾਂ ਵਿੱਚੋਂ ਮੰਗ ਕੇ ਲਿਆਉਂਦੇ ਸਨ ਤਾਂ ਪੱਕਦਾ ਸੀ। ਹਾਜ਼ਰ ਪ੍ਰਸ਼ਾਦਾ ਸਭ ਨੂੰ ਅੱਧਾ ਅੱਧਾ ਹੀ ਵਰਤਿਆ। ਦੂਜੀ ਵਾਰੀ ਵਰਤਾਉਣ ਲੱਗਾ ਤਦ ਚੱਪਾ ਚੱਪਾ ਖੰਨਾ ਖੰਨਾ ਹੀ ਸਭ ਨੂੰ ਮਿਲਿਆ। ਇੱਕ ਨਿਹੰਗ ਸਿੰਘ ਬੋਲ ਉੱਠਿਆ, ਬਸ ਪ੍ਰਚਾਰ ਹੀ 50,000 ਦੀ ਨਾਮ ਯਾਨੀ ਚੱਪਾ ਹੀ ਅੱਧਾ ਵੀ ਨਾ। ਇਸ ਤਰ੍ਹਾਂ ਸੰਤ ਮਹਾਰਾਜ ਦੇ ਨਾਲ ਮਸਤਵਾਣੀ ਰਹੇ ਤਾਂ ਫਿਰ ਆਪ ਨੇ ਸੰਤ ਗੁਲਾਬ ਸਿੰਘ ਅਤੇ ਸੰਤ ਵਿਸ਼ਨ ਸਿੰਘ ਜੀ ਨੂੰ ਕਾਰ ਚਲਣ ਲਈ ਹੁਕਮ ਕੀਤਾ ਅਤੇ ਫਰਮਾਇਆ ਕਿ ਕੰਮ ਵੱਡਾ ਹੈ, ਅਸੀਂ ਬਾਹਰੋਂ ਮਾਇਆ ਭੇਜਦੇ ਜਾਵਾਂਗੇ, ਨਾਲੇ ਪ੍ਰਚਾਰ ਵੀ ਹੁੰਦਾ ਰਹੇਗਾ। ਸੋ ਆਪ ਨੇ ਕੀਰਤਨ ਜਥੇ ਦੇ ਕੁਛ ਸਰੀਰ ਨਾਲ ਲਏ ਅਤੇ ਸੰਗਰੂਰ ਚਲੇ ਆਏ। ਰੇਲ 'ਤੇ ਚੜ੍ਹ ਕੇ ਇੱਕ ਰਾਤ ਅੰਮ੍ਰਿਤਸਰ ਕੱਟੀ ਅਤੇ ਉੱਥੋਂ ਸਿੱਧੇ ਪਿਸ਼ਾਵਰ ਸ਼ਹਿਰ ਆ ਗਏ। ਡੇਰਾ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਵਿੱਚ ਕੀਤਾ। ਗੁਰਦੁਆਰਾ ਭਾਈ ਛੀਬਾ ਸਿੰਘ ਵਿੱਚ ਵੀ ਦੀਵਾਨ ਸਜੇ। ਆਪ ਭਰੇ ਦੀਵਾਨ ਵਿੱਚ ਅਪੀਲ ਨਾ ਕਰਦੇ, ਬਲਕਿ ਜੋ ਜੋ ਪ੍ਰੇਮੀ ਆਸਣ ਅਤੇ ਦਰਸ਼ਨ ਵਿਚਾਰ ਵਾਸਤੇ ਆਉਂਦੇ ਉਹਨਾਂ ਨੂੰ ਸੇਵਾ ਵੀ ਜ਼ਿਆਦਾ ਲੋੜ ਸਮਝਾ ਦਿੰਦੇ, ਉਹ ਆਪ ਵੀ ਸੇਵਾ ਕਰਦੇ ਅਤੇ ਹੋਰਨਾਂ ਪਾਸੋਂ ਵੀ ਕਰਾ ਦਿੰਦੇ।